是奢望，Namah Shivaya Gurave Nadbindu Kalatmane Niranjana Padamayati Nityam Yatra काल रात्रि मम ब्रह्मस्तुतां वैष्णवीं स्कंदमातरं सरस्वती मादितिं दक्षदुहितरं नमामः आदित्याय विद्महे सहस्रकिरणाय धीमहि तन्नः सूर्यः प्रचोदयात् ਵਿਸਾਖੀ ਦਾ ਪਰਵ ਜਿਸ ਤਰ੍ਹਾਂ ਅਸੀਂ ਸੁਣ ਚੁੱਕੇ ਹੋਣੀ ਵਿਸਾਖ ਸੁਹਾਵਾ ਤਾਂ ਲੱਗੇ ਜੇ ਸੰਤ ਭੇਟੇ ਹਰ ਸੋਏ ਇਹ ਸੁਹਾਵਨਾ ਤਦ ਹੈ ਜਦ ਸੰਤਾਂ ਦੀ ਕਿਰਪਾ ਪਰਮਾਤਮਾ ਨਾ ਮਿਲਣ ਇਸ ਦਿਨ ਕਮਲੀ ਵਾਲਿਆਂ ਨੇ ਵੀ ਸਰੀਰ ਧਾਰਨ ਕੀਤਾ ਸਰੀਰ ਚ ਆ ਕੇ ਬਹੁਤ ਸਾਰੇ ਖੇਲ ਕੀਤੇ ਸਰੀਰ ਚ ਆ ਕੇ ਖੇਲ ਕਰਦੇ ਹੋਏ ਜਿਹੜੇ ਉਹਨਾਂ ਦੇ ਸਮੀਪ ਜਗਿਆਸੂ ਆਏ ਉਹਨਾਂ ਦੇ ਹਿਰਦਿਆਂ ਚ ਪ੍ਰਵੇਸ਼ ਕੀਤਾ ਔਰ ਆਪਣੀ ਯਾਤਰਾ ਇਸ ਤਰ੍ਹਾਂ ਬਹੁਮੁਖੀ ਬਣਾਈ ਇੱਕ ਸਰੀਰ ਤੋਂ ਅਨੇਕ ਹੋਏ ਜਿਸ ਤਰ੍ਹਾਂ ਈਸ਼ਵਰ ਦੀ ਸ੍ਰਿਸ਼ਟੀ ਉਹਦਾ ਸੰਕਲਪ ਏਕੋ ਹਮ ਬਹੁ ਸਿਆਮ ਪ੍ਰਜਾਏ ਇਹ ਉਪਨਿਸ਼ਦਾਂ ਦੀ ਬਾਣੀ ਹੈ ਕਿ ਇੱਕ ਆਨੰਦ ਸਵਰੂਪ ਪਰਮਾਤਮਾ ਉਹਦੇ ਸੰਕਲਪ ਰਾਹੀਂ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ ਏਕੋ ਹਮ ਇੱਕ ਦਾ ਮਤਲਬ ਅਦਵਿਤੀਏ ਜਿੱਥੇ ਦੂਸਰਾ ਕੋਈ ਨਹੀਂ ਹੈ ਇੱਕ ਦਾ ਮਤਲਬ ਇੱਕ ਦੋ ਤਿੰਨ ਚਾਰ ਇਸ ਤਰ੍ਹਾਂ ਦਾ ਨਹੀਂ ਜਿੱਥੇ ਦੂਸਰਾ ਕੋਈ ਹੈ ਹੀ ਨਹੀਂ ਨਾ ਸੂਰਜ ਚੰਦਰ ਨਾ ਆਕਾਸ਼ ਪ੍ਰਿਥਵੀ ਤਾਰੇ ਪਾਤਾਲ ਤਾਂ ਉਹਦੇ ਚ ਸੰਕਲਪ ਹੋਇਆ ਕਿ ਮੈਂ ਆਪਣੇ ਆਪ ਨੂੰ ਹੀ ਅਨੇਕ ਰੂਪਾਂ ਚ ਪ੍ਰਗਟ ਕਰਾਂ ਔਰ ਸ੍ਰਿਸ਼ਟੀ ਉਤਪੰਨ ਹੋਈ ਏਕੋ ਹਮ ਬਹੁ ਸਿਆਮ ਉਹ ਚਲੀ ਰਹੀ ਈਸ਼ਵਰ ਸ੍ਰਿਸ਼ਟੀ ਚਲੀ ਰਹੀ ਚਲੀ ਰਹੀ ਇਸ ਸ੍ਰਿਸ਼ਟੀ ਦਾ ਮੁੱਖ ਪ੍ਰਯੋਜਨ ਹੈ ਕਿ ਪਰਮਾਤਮਾ ਜਿਹੋ ਜਿਹਾ ਹੋ ਉਹੋ ਜਿਹੇ ਰੂਪ ਚ प्रकट होवे। दरखत तो बीज अलग होया, बीज च वृख, पर बीज दरखत तो अलग जया ही है। लेकिन एक समय आंदा जद बीज नू किसान धरती च बो दिंदा और फिर बीज भी ओ दरख्त बनन लग जांदा। ओ किसान कौन है? ओ हन गुरु सदगुरु। बीज जीव जड़ा परमात्मा तो अलग होया, ओ किसान सदगुरु जड़ा पूरा दरख्त बन चुका पर ब्रह्म नाल एकमिक हो चुका, ओ किसान सदगुरु उस जीव नु जड़ा परमात्मा तो अलग जेहा मूल रूप च ओ भी ओ ही, ता उस नु उस बीज नु शब्द रूपी महावाक रूपी धरती च बो दिंदा, जिस कारण कि ओ भी फिर गुरु दे दसे हुए रस्ते ते चलदा चलदा अपने आप नो परमात्मा रूप च प्रकट करदा। ताए दो यात्रावां, एक परमात्मा दी यात्रा, एक तो अनेक होण दी, लेकिन उस यात्रा नू पूर्णता प्रदान करने वास्ते सदगुरु आंदे है कि सचमुच ओ शिष्य परमात्मा रूप च प्रकट होके एक तो अनेक जैसा परमात्मा जैसा हो। इदा मतलब ए भी, हां इदा मतलब ए भी है, ओ नोट कर लेना। सूक्ष्म जिया गल्लां पर जिन्निया भी अंदर तारण कर लिया जा, ओदा मतलब ए भी है कि गुरु भी अपने आप नू अनेक रूपां च प्रकट करता है। महावाक्य रूपी बीज पाके शिष्य दी जिज्ञासु दी श्रद्धा रूपी धरती च ओदे होमे नू गलांदा होया अपने महावाक रूपी धरती च। गल्लां सूखम जईयां है पर जिन्नियां के भी अंदर भरियां जा। इस दृष्टि नाल असीं कह सकदे हैं इस पर्व दी दृष्टि च एक कहावत है, गुरु मोया और चेला रोया, दोनों ने बोध व्यर्थ खोया। जे गुरु मर गया कहंदे और चेला हाय हाय करदा मेरे गुरु मर गए, ना गुरु ना चेला, दोनों ने बोध व्यर्थ खोया। असीं ज्यादा नहीं कहांगे, जिस तरह प्रसंग चल रहा सीगा, अजे तो समय आना है। जे कोई एक सोचदा कि महाराज जी तो पहाड़ा च जान गए, हिमालिया पर्वत जान गए, तो साडा की होया? असी ए बारे दो शब्द कहे सके पर कमरे च बैठे हुए कि जेड़े साडे शरीर ना तो नेड़े पर दिलों दूर हन, वो होर दूर हो सकते, पर जेड़े शरीर नो बेशक किन्नी दूर हो पर दिलों नेड़े, वो होर भी ज्यादा नेड़े हुंदे चले जावां। ता ए गल पक्की कर ले, लेकिन अजे समय आएगा, तैयारियां चल रही हैं, तो तैयार रहो होर नेड़े होने दी, होर गहरे रस्ते ते चलन दी, होर गहरी छलांग मारन दी। जिस दा हाथ खड़े कीते से ना, है ना, किस तरह छलांग लगावांगे? एक तो होंगे ना हौली हौली हौली, पैर चक चक के चल दे हैं, ਸਾਨੂੰ ਪਤਾ ਹੌਲੀ ਹੌਲੀ ਚੱਲਣ ਦੀ ਗਤੀ ਕਿਆ ਹੁੰਦੀ ਹੈ, ਇੱਥੇ ਸਾਡਾ ਧਰਤੀ ਤੇ ਪੈਰ ਹੈ ਤਾਂ ਸਾਨੂੰ ਪਤਾ ਹੁੰਦਾ ਇੰਨਾ ਕੁ ਫੁੱਟ ਪੈਰ ਆਹ ਧਰਤੀ ਤੇ। ਲੇਕਿਨ ਜਿਸ ਨਾਲ ਛਲਾਂਗ ਲਗਾਉਣੀ ਹੁੰਦੀ ਹੈ ਉਸ ਵੇਲੇ ਫਿਰ ਸਾਰਾ ਜ਼ੋਰ ਛਲਾਂਗ ਲਗਾਉਣ ਤੇ ਹੁੰਦਾ, ਸਾਡਾ ਅਗਲਾ ਪੈਰ ਕਿੱਥੇ ਟਿਕੇਗਾ ਕੋਈ ਪਤਾ ਨਹੀਂ ਹੁੰਦਾ। ਜਿੰਨੀ ਲੰਬੀ ਛਲਾਂਗ ਓਨਾ ਹੀ ਅਨਿਰਣਿਤ ਹੈ ਕਿ ਸਾਡਾ ਅਗਲਾ ਕਦਮ ਕਿੱਥੇ ਟਿਕੇਗਾ। ਛਲਾਂਗ ਲਗਾਉਣ ਨੂੰ ਤਿਆਰ ਹੈ ਤਾਂ ਪੂਰੀ ਤਿਆਰੀ ਕਰ ਲਓ, ਛਲਾਂਗ ਲਗਾ ਦੋ, ਬਸ ਕਿੱਥੇ ਪੈਰ ਟਕੇਗਾ ਭੁੱਲ ਜਾਓ, ਬਾਹਰ ਦੇ ਸਾਰੇ ਆਸਰੇ ਭੁੱਲ ਜਾਓ, ਛੱਡ ਜਾਓ, ਤਾਂ ਛਲਾਂਗ ਲੱਗੇਗੀ। ਜੇ ਇੰਨੀ ਕੀ ਦੂਰੀ, ਇੰਨੀ ਕੀ ਦੂਰੀ, ਇੰਨੀ ਕੀ ਦੂਰੀ, ਫਿਰ ਚਾਲ ਕਿਹੜੀ ਵਾਲੀ ਹੈ। ਤਾਂ ਅਸੀਂ ਇਹ ਪ੍ਰਸੰਗ ਅੱਗੇ ਚਲਾ ਰਹੇ ਹਾਂ। ਹਾਂ, ਸਰੀਰ ਦੀ ਦ੍ਰਿਸ਼ਟੀ ਨਾਲ ਮਨ ਲਓ ਕਰਮੀ ਵਾਲਿਆਂ ਦਾ ਮਹਾਰਾਜ ਜੀ ਦਾ ਐਸਾ ਕਰੀਏ। ਹਾਂ, ਮੁੱਖ ਪਕਸ਼, ਮੁੱਖ ਗੱਲ ਤਾਂ ਇਹੀ ਹੈ ਕਿ ਉਹਨਾਂ ਦਾ ਦਿੱਤਾ ਹੋਇਆ ਸ਼ਬਦ ਸਾਡੇ ਹਿਰਦੇ ਚ ਹੈ, ਉਹ ਖੁਦ ਵੀ ਸਾਡੇ ਹਿਰਦੇ ਚ ਹਨ, ਔਰ ਇਹ ਤਾਰਨਾ ਕਰਦੇ ਹੋਏ ਹੀ ਅਸੀਂ ਅੱਗੇ ਵੱਧਦੇ ਚੱਲੇ ਜਾਈਏ। ਇਹਦੇ ਨਾਲ ਨਾਲ ਉਹ ਬੰਦੇ ਨਿਰਾਸ਼ ਨਾ ਹੋਣ ਜਿਹੜੇ ਲੰਬੀ ਛਲਾਂਗ ਨਹੀਂ ਲਗਾ ਸਕਦੇ, ਕਹਿੰਦੇ ਜੀ ਇਹ ਤਾਂ ਔਖਾ ਕੰਮ ਆ ਬਈ। ਹਾਂ, ਉਹ ਵੀ ਠੀਕ ਹੈ, ਹੌਲੀ ਹੌਲੀ ਸੇਵਾ ਕਰਦੇ ਹੋਏ ਬਾਹਰ ਕੁਛ ਪ੍ਰਤੀਕ ਬਣਾ ਕੇ ਵੀ, ਆ ਮੁੱਖ ਪ੍ਰਤੀਕ ਉਹ ਤਾਂ ਸ਼ਬਦ ਹੀ ਹੈ, ਉਹ ਤੋਂ ਵੱਡਾ ਪ੍ਰਤੀਕ ਫਿਰ ਸੇਵਾ ਹੈ, ਪਰਿਵਾਰ ਆਦਿ ਵੀ ਉੱਥੇ ਹੀ ਹੈ। ਲੇਕਿਨ ਇਹ ਗੱਲ ਜਿਹੜਾ ਆਹ ਪ੍ਰਸੰਗ ਅਸੀਂ ਚੋਰ ਰਹੇ ਹੈ ਥੋੜਾ ਜਿਹਾ ਡਿਫਰੈਂਟ ਹੈ ਜਿਹੜਾ ਮੇਨ ਧਾਰਾ ਜੇ ਤੇ ਅਸੀਂ ਚਰਚਾ ਕਰ ਰਹੇ ਸੀਗੇ, ਫਿਰ ਵੀ ਇਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ਇੱਥੇ ਮਹਾਰਾਜ ਜੀ ਦੀ ਸਮਾਧੀ ਬਣੀ ਹੋਈ ਹੈ, ਹੋਰ ਵੀ ਹੈ, ਤਾਂ ਅਸੀਂ ਇਹ ਮੰਨਦੇ ਹੋਏ ਕਿ ਉਹਨਾਂ ਦਾ ਹੀ ਸਰੂਪ, ਉਹਨਾਂ ਦੀ ਹੀ ਸਰੀਰ ਦੇ ਸੰਪਰਕ ਨਾਲ ਪਵਿੱਤਰ ਕਰਤੀ ਹੋਈ ਧਰਤੀ ਦੇ ਉੱਪਰ ਸਥਾਪਿਤ ਕੀਤਾ ਗਿਆ, ਉਹਦੀ ਮਰਿਆਦਾ ਪੂਜਾ ਪ੍ਰਸੰਨਤਾ ਪ੍ਰਾਪਤ ਕਰਨਾ ਵੀ ਠੀਕ ਹੈ, ਬਹੁਤ ਅੱਛਾ ਹੈ, ਜਰਾ ਵੀ ਗਲਤ ਨਹੀਂ ਹੈ। ਤਾਂ ਉੱਥੇ ਦੀ ਪੂਜਾ, ਉੱਥੇ ਦੀ ਸੇਵਾ ਕਿਸ ਤਰ੍ਹਾਂ ਨਿਭਾਈ ਜਾਵੇ, ਇਹਦੇ ਬਾਰੇ ਥੋੜੀਆਂ ਜਿਹੀਆਂ ਚਰਚਾਵਾਂ ਸਾਡੇ ਕੋਲ ਵੀ ਆਈਆਂ, ਔਰ ਕੁਛ ਲੋਕ ਕਹਿੰਦੇ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ, ਤਾਂ ਉਹਦੇ ਤੇ ਵਿਚਾਰ ਕਰਨ ਵਾਸਤੇ ਅਸੀਂ ਇਹ ਪ੍ਰਸੰਗ ਅੱਜ ਸਾਡੇ ਮਨ 'ਚ ਸੀਗਾ ਕਿ ਇਹਦੀ ਚਰਚਾ ਕਰਾਂਗੇ। ਲੇਕਿਨ ਇਹ ਚਰਚਾ ਕਰਨ ਤੋਂ ਪਹਿਲਾਂ ਇੱਕ ਸ਼ਲੋਕ ਅਸੀਂ ਭਗਵਾਨ ਕ੍ਰਿਸ਼ਨ ਦਾ ਹੈ, ਗੀਤਾ ਚ ਕਿਹਾ ਹੋਇਆ, ਉਹਦੀ ਗੱਲ ਕਰਾਂਗੇ। ਯਹ ਸ਼ਾਸਤ੍ਰ ਵਿਧੀ ਮੁਤ ਸ੍ਰਿਜ ਵਰਤਤੇ ਕਾਮ ਕਾਰਤਾ ਨਾ ਸ ਸਿੱਧਿਮ ਅਵਾਪਨੋਤੀ ਨਾ ਸ਼ਾਂਤਿਮ ਨਾ ਪਰਾਮ ਗਤਿਮ। ਜਿਹੜਾ ਸ਼ਾਸਤ੍ਰ ਦੀ ਵਿਧੀ, ਸ਼ਾਸਤ ਨਿਰਣਿਤ ਕਰਦਾ ਵੀ ਆਹ ਕੰਮ ਇਸ ਤਰ੍ਹਾਂ ਕਰਨਾ ਚਾਹੀਏ, ਜੇ ਉਹਨੂੰ ਕੋਈ ਛੱਡ ਕੇ ਮਨ ਮਰਜ਼ੀ ਨਾਲ ਕੰਮ ਕਰਦਾ, ਚਾਹੇ ਪੂਜਾ ਪਾਠ ਦਾ ਹੋਵੇ, ਚਾਹੇ ਤਪ ਦਾ ਹੋਵੇ, ਚਾਹੇ ਵੇਦਾਂ ਦਾ ਅਧਿਐ, ਚਾਹੇ ਕੋਈ ਵੀ ਕੰਮ ਹੋਵੇ, ਜੇ ਮਨ ਮਰਜ਼ੀ ਨਾਲ ਕਿਸ ਤਰ੍ਹਾਂ ਸ਼ਾਸਤਰ ਦੀ ਮਰਿਆਦਾ, ਸ਼ਾਸਤਰ ਦੀ ਵਿਧੀ ਨੂੰ ਛੱਡ ਕੇ ਸਿੱਧਿਮ ਅਵਾਪਨੋਤੀ, ਉਹਨੂੰ ਸਿੱਧੀ ਨਹੀਂ ਮਿਲੇਗੀ, ਜੋ ਕੁਛ ਉਹ ਕੰਮ ਕਰ ਰਿਹਾ ਉਹਦੇ ਚ ਉਹ ਸਿੱਧ ਨਹੀਂ ਹੋ ਸਕੇਗਾ, ਨਾ ਸ਼ਾਂਤੀ ਮਿਲੇਗੀ, ਸੁਰਤ ਅੰਦਰ ਜਾਏਗੀ, ਨਾ ਪਰਾਮ ਗਤਿਮ, ਉਹ ਪਰਮ ਗਤੀ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤਾਂ ਮਿਲਣੀ ਨਹੀਂ ਹੈ। ज्यादा समय नहीं लेना, इस करके सिद्धियां गल्ला करनिया है। समय लग जाएगा शायद, पर गल्ला से सिद्धियां करांगे, बहुत ही लंबिया चौड़िया कहानियां चली करांगे। हाँ, थोड़ा थोड़ा प्रसंग असी लेने हैं। जिस वेले मेवापुरी जी जल समाधि ले रहे थे, उस वक्त उतो कहानी शुरू कर दे। जिस वेले मेवापुरी जी जल समाधि ले रहे थे, तो उन्होंने जेड़ा कंबली वालिया नू अंतिम उपदेश दिता, क्यों ये शरीर तो उस तरह का सामने नहीं आएगा, तो उन्होंने कहा कि असी तो शिव रूप हाँ, व्यापक चेतन। तो कंबली वालिया वास्ते उपदेश है कि साडा कोई स्मारक नहीं बनाना, और सारा विश्व ही साडा रूप है। ए समझदे होए जो कुछ भी थोड़े पास अनायास आ गया, उन्हें उदी सेवा च लगा लो, मंगण दी भी लोड़ नहीं, वो साड़ी पूजा होएगी। ए व्यवहारिक पूजा है, ए बाहर दी पूजा है, और एदे नाल नाल वो परम देव परम तत्व ओदी पूजा तो निरंतर हो ही रही है, सारी सृष्टि कर रही है, उधर तो सुरत जगानी है। आरती जिन्हों कहने ना पूजा आरती आदि धूप बत्ती आदि, तो केड़ी आरती जेड़ी सृष्टि च हो ही रही है। गगन में थाल रवि चंद दीपक, बने तारका मंडल जनक मोती, तूफ मले आन लो पवन चमरो, सगल बन राय फूलंत ज्योति। कैसी आरती होए पवखंडना, कैसी आरती अनहता शब्द वाजंत पेरी। हाँ, वो आरती सिद्ध महापुरुष कर दे है अपने अंदर, आकाश दे अंदर जिस तरह बाहर उसी तरह अंदर, और सूरज चंद्र दीवे बढ़ रहे हैं, और तारा मंडल मोती बिखरे हुए चमर ऊपर, तूफ मले आनलो, और जड़ी सुगंध सृष्टि दे केंद्रा तो आ रही है मले पर्वत दी, पवन चमरो पवन चमर टुला रहे हैं, सगन बन राय फूलंत ज्योति। और जितनी भी इस तरह की वनस्पति है, वो पुष्प है, समर्पित है, ऐसी आरती अनहता शब्द वाजंत पेरी। खैर, ऐसी आरती करने दा अकमली वेले जैसे महापुरुष पूर्णता जा असी भी कर सकते हैं, जे सचमुच इस रस्ते ते चलांगे। ये अंदर दी पूजा और बाहर दी जो कुछ भी मिले, उनु उदी सेवा रूप च अर्पित कर दे चले जाना। हाँ, इहदे वास्ते साधना ही मुख्य है, सेवा समर्पण ही मुख्य है, लेकिन हौली हौली कदम चकदे हुए असी उस स्तर तक पहुंच भी सकते हैं। तो जे एक मंद अधिकारियां वास्ते, जिन्हां दी अजे अपने शरीर च ही मैं बुद्धि है, हाँ, जिन्हां दे शरीर चो मैं बुद्धि उपर गई, वो तो वो करणगे जेदा वर्णन कर चुके, इस तरह की पूजा आरती। हाँ, वो भी कोशिश करते रहो एक दो घंटा रोज भजन अभ्यास करन दी, एहो जी आरती करो अंदर बाहर सेवा करो, इस तरह की वो सच्ची पूजा आरती होएगी। लेकिन एदे नाल नाल जद तक इस तरह की स्थिति नहीं बनी है, जद तक शरीर च मैं बुद्धि है, तब बाहर चिन्ह रख के अंतर्मुख होण दी पूजा करो, सेवा करो, आरती करो। वो किस तरह करनी है, उदे बारे असी एक श्लोक शुरू च बोलिया गीता दा, फिर बोल रहे हैं। यह शास्त्र विधि मुत सृज वर्तते काम कारता। ਆ ਜਿਹੜੀ ਸ਼ਾਸਤਰ ਦੀ ਵਿਧੀ ਹੈ ਉਹਨੂੰ ਭੁੱਲ ਕੇ ਆਪਣੀ ਮਨੋਰਾਜੀ ਜਿਹੀ ਪੂਜਾ ਕਰਦੇ ਹੈ ਉਹ ਇਸ ਰਸਤੇ ਤੇ ਭਟਕ ਜਾਣਗੇ। ਉਹ ਸ਼ਾਸਤਰ ਵਿਧੀ ਕੀ ਹੈ ਪੂਜਾ ਦੀ, ਸਮਾਰਕਾਂ ਦੀ ਜਾਂ ਸਮਾਧੀ ਹੈ ਜਾਂ ਰਾਮ ਕ੍ਰਿਸ਼ਨ ਆਦਿ ਉਹਨਾਂ ਦੇ ਮੰਦਿਰ ਚ ਉਹਨਾਂ ਦੀ ਪ੍ਰਤਿਮਾ ਹੈ ਜਾਂ ਕੋਈ ਹੋਰ ਵੀ ਕੋਈ ਚਿੰਨ ਹੈ, ਉਹਦੀ ਪੂਜਾ ਕਿਸ ਤਰ੍ਹਾਂ ਕਰਨੀ ਹੈ। ਇਸ ਵਿਸ਼ੇ ਤੇ ਅਸੀਂ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਖੁੱਲੇ ਚ ਚਰਚਾ ਕਰ ਰਹੇ ਹੋਵਾਂਗੇ ਤਾਂ ਨਵੇਂ ਨਵੇਂ ਸ਼ਬਦ ਹੋਣਗੇ, ਥੋੜਾ ਧਿਆਨ ਨਾਲ ਸੁਣਨਾ। ਜਦ ਤੱਕ ਜਿੱਥੇ ਤੱਕ ਗੁਰੂ ਦੀ ਇਸ਼ਟ ਦੀ ਪੂਜਾ, ਉਹਦੇ ਵਾਸਤੇ ਇੱਕ ਸੂਤਰ ਪੂਰਾ ਧਿਆਨ ਚ ਰੱਖ ਲੈਣਾ। ਗੁਰੋ ਮਨੁਸ਼ ਬੁੱਧਿਮ ਚ ਕੁਰਵਾਣੋ ਨਰਕਮ ਬ੍ਰਜੇਤ। ਜੇ ਗੁਰੂ ਨੂੰ ਵੀ ਆਪਣੇ ਵਰਗਾ ਹੀ ਹੱਡੀ ਮਾਂਸ ਦਾ ਸਰੀਰ ਸਮਝ ਕੇ ਉਸ ਤਰ੍ਹਾਂ ਦੀ ਪੂਜਾ ਲੱਗ ਕੀਤੀ ਤਾਂ ਫੇਰ ਕੁਰਵਾਣੋ ਕਿਆ ਨਰਕਮ ਬ੍ਰਜੇ। ਉਹ ਸ਼ਾਸਤਰ ਵਿਧੀ ਨੂੰ ਛੱਡ ਕੇ ਮਨ ਮਰਜ਼ੀ ਨਾ, ਮਨ ਮਰਜ਼ੀ ਦਾ ਮਤਲਬ ਹੈ ਕਿ ਜਿਹੋ ਜੇ ਅਸੀਂ ਹਾਂ ਉਹੋ ਜੇ ਤੁਸੀਂ ਹੋ, ਜਿਹੋ ਜੇ ਹੱਡੀ ਮਾਂਸ ਸੁਰਤ ਸਾਡੀ ਕੈਦ, ਅਸੀਂ ਵੀ ਉਹਨਾਂ ਨੂੰ ਉਸ ਤਰ੍ਹਾਂ ਦਾ ਸਮਝ ਰਹੇ ਹਾਂ। ਇੰਨਾ ਕਹਿ ਦਿੰਦੇ ਹੈ ਕਿ ਸਾਡੀ ਸੁਰਤ ਹੱਡੀ ਮਾਂਸ ਦੇ ਸਰੀਰ ਚ ਸਰੀਰ ਦਿਖਾਈ ਦੇ ਰਿਹਾ, ਸਰੀਰ ਦੇ ਨਿਮਿਤ ਨਾ ਬਹਾਨੇ ਨਾ ਅਸੀਂ ਪੂਜਾ ਕਰਨੀ ਹੈ, ਪਰ ਕਰੋ ਇਸ ਵਿਧੀ ਨਾ, ਸ਼ਾਸਤਰ ਵਿਧੀ ਨਾ, ਕਿ ਹੌਲੀ ਹੌਲੀ ਸਾਡੀ ਸੁਰਤ ਵੀ ਸਰੀਰ ਤੋਂ ਉੱਪਰ ਉੱਠਦੀ ਚਲੀ ਜਾਵੇ, ਉਹਨਾਂ ਦੇ ਸਰੀਰ ਦੀ ਪੂਜਾ ਕਰਦੇ ਹੋਏ। ਆ ਸੂਤਰ ਸਮਝ ਆ ਗਿਆ ਨਾ? ਗੁਰੂ ਦੇ ਸਰੀਰ ਦੀ ਵੀ ਪੂਜਾ ਕਰੋ, ਪ੍ਰਤਿਮਾ ਸਮਾਰਕ ਦੀ ਵੀ ਪੂਜਾ ਕਰੋ, ਲੇਕਿਨ ਕਰੋ ਇਸ ਤਰ੍ਹਾਂ ਕਿ ਸਾਡੀ ਸੁਰਤ ਸਾਡੇ ਸਰੀਰ ਤੋਂ ਉੱਪਰ ਉੱਠਦੀ ਚਲੀ ਜਾਵੇ, ਨਾ ਕਿ ਸਰੀਰ ਚ ਹੋਰ ਜ਼ਿਆਦਾ ਫਸਦੀ ਚਲੀ ਜਾਵੇ। ਇਹਦੇ ਵਾਸਤੇ ਸ਼ਾਸਤਰਾਂ ਦੀ ਵਿਧੀਆਂ ਹੈ ਬਈ, ਇਸ ਤਰ੍ਹਾਂ ਦੀਆਂ ਬਹੁਤ ਵਿਧੀਆਂ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਕਰੁਣਾ ਕਰਕੇ ਪ੍ਰਚਾਲਿਤ ਕੀਤੀਆਂ। ਅਸੀਂ ਵੀ ਕਈ ਵਾਰ ਅਣਜਾਣੇ ਚ ਤਾਂ ਕਰ ਲੈਂਦੇ ਹਾਂ, ਲੇਕਿਨ ਪੂਰੇ ਰਹੱਸਾਂ ਦਾ ਪਤਾ ਨਾ ਹੋਣ ਕਰਕੇ ਅਸੀਂ ਵਿੱਚ ਵਿੱਚ ਆਪਣੀ ਮਰਜ਼ੀਆਂ ਵੀ ਠੋਕ ਦਿੰਦੇ ਹਾਂ। ਜਿਸ ਤਰ੍ਹਾਂ ਕੋਈ ਕਹੇ ਸਾਡੀ ਗਊਸ਼ਾਲਾ ਚ 50 ਗਊਆਂ 4 ਭੇੜੀਏ ਰਹਿੰਦੇ ਹੈ ਤਾਂ ਗਊਆਂ ਦਾ ਕੀ ਹਾਲ ਹੋਊਗਾ? ਉਹ ਸ਼ਾਸਤਰ ਵਿਧੀ ਦੀ ਗੱਲ ਕਰ ਰਹੇ ਹੈ, ਸੂਤਰ ਫਿਰ ਯਾਦ ਲਾ ਰਹੇ ਹੈ। ਗੁਰੋ ਮਨੁਸ਼ ਬੁੱਧਿਮ ਚ ਕੁਰਵਾਣੋ ਨਰਕਮ ਪ੍ਰਚੇਤ। ਜੇ ਅਸੀਂ ਆਪਣੇ ਵਰਗਾ ਹੀ ਮਰਨ ਧਰਮਾਂ ਸਰਦੀ ਗਰਮੀ ਭੁੱਖ ਪਿਆਸ ਲੱਗਣ ਵਾਲਾ ਅਸੀਂ ਸਰੀਰ ਸਮਝ ਲਿਆ ਗੁਰੂ ਨੂੰ ਵੀ, ਫਿਰ ਤਾਂ ਨਰਕ ਦਾ ਰਸਤਾ ਤਿਆਰ ਹੈ। ਅਸੀਂ ਹੋਰ ਥੋੜਾ ਸਪਸ਼ਟ ਕਰਾਂਗੇ ਤਾਂ ਸ਼ਾਸਤਰਾਂ ਚ ਪ੍ਰਤਿਮਾ ਗੁਰੂ ਦੀ ਪੂਜਾ ਕਰਨ ਦੇ ਵਿਧਾਨ ਹਨ। ਪੰਚੋਪਚਾਰ ਪੂਜਾ, ਸ਼ੋਡਸ਼ੋਪਚਾਰ ਪੂਜਾ, ਤਕਰੀਬਨ ਬਹੁਤ ਜਾਣਦੇ ਵੀ ਹੈ। ਉਹਦੇ ਚ ਵੀ ਧੂਪ ਬੱਤੀ ਜੋਤੀ ਦੀਪ ਨੈਵੇਦ ਪੁਸ਼ਪ ਸਾਰਾ ਅਰਪਣ ਕੀਤਾ ਜਾਂਦਾ ਹੈ, ਲੇਕਿਨ ਉਹਦੇ ਪਿੱਛੇ ਇੱਕ ਰਹੱਸ ਤਾਂ ਥੋੜੇ ਜਿਹੇ ਕੋਮੰਤ ਲੰਬ ਪ੍ਰਥਵਿਆਤਮਕਮ ਗੰਧਮ ਸਮਰਪਿਆਮੀ। ਆਪ ਗੰਧ ਅਰਪਣ ਕਰਦੇ ਹੈ, ਫਿਰ ਕਿਆ ਕਰਦੇ ਹੈ ਦੀਵਾ ਬਾਲਦੇ ਹੈ, ਫਿਰ ਹੋਰ ਕਿਆ ਕਰਦੇ ਧੂਫ ਕਰਦੇ ਹੈ, ਹਾਰ ਚੜਾਉਂਦੇ ਹੈ, ਨੈਵੇਦ ਅਰਪਣ ਕਰਦੇ, ਭੋਗ ਲਗਾਉਂਦੇ, ਪੰਜ ਚੀਜ਼। ਇਹਨਾਂ ਦਾ ਰਹੱਸ ਕਿਆ ਹੈ ਉਹ ਸਮਝ ਲੈਣਾ। ਲੰਬ ਪ੍ਰਿਥਵਿਆਤਮਕਮ, ਪਹਿਲਾਂ ਉੱਥੋਂ ਲੰਬ ਪ੍ਰਿਥਵੀ ਦਾ ਬੀਜ ਹੈ, ਪ੍ਰਿਥਵੀ ਜਿਹਦਾ ਨੀਚੇ ਨੀਚੇ ਜੜ ਤੱਤੋ ਤਾਂ ਮਲਿਨਤਾ ਦੁਰਗੰਧ ਜੀ ਪੈਦਾ ਹੋ ਜਾਂਦੀ, ਸਾਰੇ ਰੋਗਾਂ ਦਾ ਕਾਰਨ ਦੁਰਗੰਧ ਹੀ ਤਹਿਤ ਉਹਨੂੰ ਦੂਰ ਕਰਨ ਵਾਸਤੇ ਕਿਆ ਕਰਦੇ ਹੈ ਗੰਧਮ ਅਰਪਿਆਮੀ, ਉਹ ਚੰਦਨ ਆਦਿ ਇਸ ਤਰ੍ਹਾਂ ਲੇਪ ਕਰਦੇ। ਹਾਂ ਸੂਤਰ ਦਿੰਦੇ, ਵਿਆਖਿਆ ਬਾਅਦ ਚ ਕਰਾਂਗੇ। ਵਮ ਜਲਾਤਮਕਮ नैवेद्यम अर्पयामि। नैवेद्य अर्पण वाम जल तत्व नीचे नहीं जाता, वो अर्पण कर रहे हैं। रम तेजात्मकम दीपम दर्शयामि, दिया दिखांदे है। यम वायवात्मकम धूपम आग्रहापयामि, वो इस तत्व नु शुद्ध करने वास्ते वो असी धूप वो सुगा दे रहे हैं। हम आकाशमात्मकम पुष्पम समर्पयामि, ता पुष्प होया, धूप होई, दीवा होया, नैवेद्य होया और सुगंध आदि चंदन आदि इस तरह ता ए विधान पंचोपचार पूजा। ये अर्पण करना वो अपने पंजा तत्वानु शुद्ध करते हुए इस तरह दीवा जगाओ भाई, हार अर्पण करो, फूल अर्पण करो, सुगंध अर्पण करो, भोग लगाओ, इन्होंने होएगा क्या? जिस तरह से उन्हां दे शरीर ना साड़ा संबंध बनेगा, हौली हौली साड़े शरीर की शुद्धि होगी। आज षोडशोपचार पूजा भी है, आसन देना हो और इस तरह बहुत विधियां। ता ए पांच विधियां हैं, इन्हां तो पुल के अलग करके जैसी मन मर्जी ना करांगे तासी उन्हां नूं हड्डी मांस दा शरीर समझे। असि मन मर्जी ना कह सीधे शब्द कह देने हैं, महाराज जी नू गर्मी लगदी इस करके कूलर लगाओ, ये शास्त्र दे विरुद्ध गल है। महाराज जी नू ठंड लगदी इस करके हीटर लगाओ, ये शास्त्र दे विरुद्ध गल है। असी केवल हड्डी मांस का शरीर ही उन्होंने समझ लिया कि उन्होंने ठंड लगती, उन्होंने गर्मी लगती। हूं असी ये जेडे पांच पूजा दसिया उहदे नाल संबंध जोड़ते हैं। जे महापुरशा का शरीर भी सीगा वो साढ़े वर्गा शरीर नहीं है, वो योग अग्नि है अंदर, योगी थे, महापुरश थे। अज बद्रीनाथ की परंपरा बहुत अनु पता होवे, नारायण भगवान ऋषि वो है कि तप करदे करदे बर्फां च भी जद उन्हां दे शरीर च इन्नी अग्नि प्रचंड हो जाती है तो पूजा रूप च की करदे उस गर्मी नू दूर करने वास्ते? हां ये ध्यान कर, जद ओह तप करदे करदे उन्हां दे अंदर इतनी ज्यादा गर्मी पैदा हो जाती है तो उस गर्मी नू दूर करने वास्ते क्या कूलर लगाएंगे, एसी लगाएंगे? तो पहले ही बर्फां च बैठे है फिर भी गर्मी है, तो उस गर्मी नू दूर करने वास्ते चंदन दे लेप। जब बद्रीनाथ दे मंदिर च जाके देखो वो शास्त्र मर्यादा है, किसी जा रहे किसी जा रहे और चंदन दे लेप लगाए जाते हैं। लम पृथ्व्यात्मकम गंधम समर्पया, ये गर्मी किस तरह दूर होंगी है? सुगंध नाल। वो बार नहीं है गर्मी, वो अंदर गर्मी है। वो गर्मी तदे बढ़ती है जब सुरत बार आए। आ जड़ा पृथ्वी तत्व सुगंधित किया जाता कि योग अग्नि शांत हो जाए। अभी तो महाराज जी ने समझ लिया उन्होंने गर्मी लग रही है, वो खड़खड़ कर दे कर दे कर दे कूलर लाओ। जे लगता कि उन्होंने गर्मी है तो यह ना समझो कि जिदा असी हड्डी मांस दे शरीर हाँ इस तरह की गर्मी उन्होंने लग रही है, यह समझो कि गर्मी है तो योग अग्नि है। बाहर की गर्मी भी इन्नी ज्यादा अंदर परदी चली जा रही परदी चली जा रही, तो असी शांत करने वास्ते उत्थे भी सुगंध अगरबत्ती लगाओ, वही मत्थे ते लगाओ, इधर लगाओ, इस तरह की पूजा करो। अकांता जी साडे सामने बैठे है, महाराज जी दे हुंदे होयां दी गल्लां ਜਿਸ ਵੇਲੇ ਉਹਨਾਂ ਦਾ ਸਰੀਰ ਬਾਹਰੋਂ ਵੀ ਇਸ ਤਰ੍ਹਾਂ ਦਾ ਹੋਇਆ ਕਿ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ, ਤਾਂ ਕਈ ਲੋਕ ਕਹਿੰਦੇ ਕੂਲਰ ਲਗਾ ਦਈਏ, ਮਹਾਰਾਜ ਕਹਿੰਦੇ ਨਹੀਂ, ਖੜਖੜ ਆਵਾਜ਼ ਆਉਂਦੀ, ਕੂਲਰ ਨਹੀਂ ਲਗਾਉਣਾ। ਦਿੱਲੀ ਪੰਜਾਬੀ ਬਾਗ ਵੀ ਕੂਲਰ ਤੀਸਰੇ ਕਮਰੇ 'ਚ ਲੱਗਿਆ ਹੁੰਦਾ ਸੀ, ਉੱਥੋਂ ਹੌਲੀ ਹੌਲੀ ਆਵਾਜ਼ ਆਉਂਦੀ ਸੀ। ਇੱਥੇ ਤੱਕ ਕਿ ਆ ਜਿਹੜੇ ਪੱਖੇ ਚੱਲਦੇ ਆ, ਇਹ ਆਵਾਜ਼ ਵੀ ਕਹਿੰਦੇ ਸਾਨੂੰ ਬਾਹਰ ਸੁਰਤ ਲਿਜਾਂਦੀ, ਇਹ ਵੀ ਬੰਦ ਕਰੋ। ਗਰਮੀਆਂ ਦੇ ਦਿਨਾਂ 'ਚ ਤਾਂ ਕਰਦੇ ਕੀ ਹੁੰਦੇ ਸੀਗੇ, ਅਸੀਂ ਬੈਠ ਜਾਂਦੇ ਸੀਗੇ ਚੌਂਕੀ ਤੇ, ਪੱਖਾ ਲੈ ਕੇ, ਉਹ ਬੜੇ ਬੜੇ ਝਾਲਰਾਂ ਵਾਲੇ ਪੱਖੇ ਲੱਗੇ ਸੀਗੇ। ਉਹ ਜੇ ਸੇਵਾ ਹੀ ਕਰਨੀ ਹੈ ਗਰਮੀ 'ਚ, ਇਹ ਕੂਲਰ ਤਾਂ ਵੈਸੇ ਖੜਖੜ ਕਰਦੇ ਹੈ, ਤੇ ਪੱਖੇ ਝੱਲੋ ਵੀ ਜਿੰਨੇ ਮਰਜ਼ੀ ਝੱਲੋ। ਦੂਸਰੀ ਗੱਲ ਹੋਰ ਖਾਸ ਕਹਿ ਦਿੰਦੇ ਹੈ, ਅੱਜ ਇਹਨਾਂ ਨੂੰ ਸਾਧਕਾਂ ਦੇ ਸਾਧਨਾਂ ਦੇ ਅਨੁਭਵ ਨਹੀਂ ਹਨ, ਉਹੀ ਇਹ ਗੱਲਾਂ ਕਰਨਗੇ ਕਿ ਪੱਖੇ ਨਾਲ ਗਰਮੀ ਦੂਰ ਹੁੰਦੀ ਹੈ, ਬਾਹਰ ਦੀ ਗਰਮੀ ਦੂਰ ਹੋਏਗੀ। ਜਿਹਨਾਂ ਦੀ ਸੁਰਤ ਅੱਡੀ ਮਾਸ ਦੇ ਸਰੀਰ 'ਚ ਹੈ, ਉਹਨਾਂ ਨੂੰ ਜਿਹੜੀ ਗਰਮੀ ਲੱਗਦੀ ਹੈ ਉਹ ਬਾਹਰ ਦੇ ਕੂਲਰਾਂ ਨਾਲ ਦੂਰ ਹੋਏਗੀ, ਲੇਕਿਨ ਜਿਹਨਾਂ ਦੇ ਅੰਦਰ ਯੋਗ ਅਗਨੀ ਹੈ, ਬਾਹਰ ਦੇ ਕੂਲਰਾਂ ਨਾਲ ਉਹ ਗਰਮੀ ਹੋਰ ਜ਼ਿਆਦਾ ਭਟਕ ਜਾਏਗੀ ਔਰ ਸਰੀਰ ਨੂੰ ਤੰਗ ਕਰੇਗੀ, ਜਲਾਉਣ ਦਾ ਕਾਰਨ ਬਣੇ। ਅਸੀਂ ਆਪਣੀ ਗੱਲ ਨਾ ਕਹੀਏ, ਹੁਣ ਕਹਿ ਕਹਿ ਕੇ ਲੋਕਾਂ ਨੇ ਉੱਥੇ ਏਸੀ ਲਗਾ ਤਾ, ਲੇਕਿਨ ਜਦ ਲੋਕੀ ਜਾਂਦੇ ਅਸੀਂ ਬਟਨ ਆਫ ਕਰ ਦਿੰਦੇ ਹਾਂ, ਜਾਂ ਲੋਕੀ ਆਉਂਦੇ ਪੱਖਾ ਆਨ ਜਾਂਦੇ ਸਾਰ ਹੀ ਪੱਖਾ, ਸਾਨੂੰ ਪਤਾ। ਅਸੀਂ ਕਈ ਵਾਰ ਕਹਿੰਦੇ ਕਿ ਵਾਯੂ ਟੱਕਰ ਆਉਂਦੀ ਹੈ ਅੰਦਰ ਦੀ, ਜਿਹੜੀ ਸੁਰ ਜਿਹੜਾ ਦੀਵਾ ਅੰਦਰ ਚੱਲ ਰਿਹਾ ਹੁੰਦਾ ਉਹ ਵੇਵਰਿੰਗ ਹੁੰਦਾ। ਤਾਂ ਜਿਹੜੇ ਸ਼ਾਸਤਰ ਵਿਧੀ ਨੂੰ ਮਰਿਆਦਾ ਨੂੰ ਨਹੀਂ ਜਾਣਦੇ, ਮਹਾਰਾਜ ਜੀ ਦੇ ਸਮਾਂ 'ਚ ਇੱਦਾਂ ਸੀ, ਸਾਨੂੰ ਪਤਾ ਨਹੀਂ ਇਹ ਕਿੱਧਰੋਂ ਇਸ ਤਰ੍ਹਾਂ ਦੀਆਂ ਗੱਲਾਂ ਆ ਗਈਆਂ, ਜੋ ਫਿਰ ਵੀ ਲੱਗਦਾ ਹੈ ਕਿ ਉਹਨਾਂ ਨੂੰ ਗਰਮੀ ਲੱਗ ਰਹੀ ਹੈ ਤਾਂ ਪੱਖੇ ਚੱਲ ਲਓ ਵੀ, ਜਿੰਨੇ ਮਰਜ਼ੀ ਬੈਠ ਕੇ, ਰਾਤ ਰਾਤ ਬੈਠ ਕੇ ਤੁਸੀਂ ਪੱਖੇ ਚੱਲੋ। ਇਸੇ ਤਰ੍ਹਾਂ ਸਰਦੀ ਦੀ ਵੀ ਗੱਲ ਕਰ ਲਈਏ, ਕਹਿੰਦੇ ਜੀ ਗਰਮੀ ਤਾਂ ਗੱਲ ਹੋ ਗਈ, ਪੱਖੇ ਝੱਲ ਲਵਾਂਗੇ, ਲੇਕਿਨ ਸਰਦੀ ਦੇ ਮੌਸਮ 'ਚ ਕੀ ਕਰੀਏ, ਉਹਨਾਂ ਦੀ ਪੂਜਾ ਕਿਸ ਤਰ੍ਹਾਂ ਕਰੀਏ ਅਸੀਂ? ਤਾਂ ਉਹਦੇ ਵਾਸਤੇ ਜਿਹੜੇ ਉਹ ਕਾਰਬਨ ਡਾਈਆਕਸਾਈਡ ਛੱਡਦੇ ਨਾ, ਉਹ ਹੀਟਰ ਤਾਂ ਨਾ ਲਗਾਓ, ਜਿਹੜਾ ਬੰਦਾ ਬੈਠਾ ਹੋਏਗਾ ਉਹਦਾ ਵੀ ਦਿਮਾਗ ਚੜ ਜਾਏਗਾ। ਮਹਾਰਾਜ ਜੀ ਦੀ ਸੇਵਾ ਸਾਨੂੰ ਯਾਦ ਹੈ, ਜਦ ਸਰਦੀਆਂ ਦਾ ਮੌਸਮ ਕਾਫੀ ਸੀ ਤਾਂ ਲੁਧਿਆਣਾ ਤੋਂ ਸੇਠੀ ਹੁਣੀ ਬਲੋਰ ਲੈ ਕੇ ਆਏ, ਇਹ ਗਰਮ ਹਵਾ ਛੱਡੇਗਾ ਇਸ ਕਰਕੇ ਸਾਰਾ ਕਮਰਾ ਗਰਮ ਹੋ ਜਾਏਗਾ। ਮਹਾਰਾਜ ਜੀ ਨੇ ਥੋੜਾ ਜਿਹਾ ਤੁਹਾਨੂੰ ਚੱਕ ਕੇ ਲੈ ਜਾਓ, ਖੜਖੜ ਕਰਦਾ, ਇੱਕ ਤਾਂ ਆਵਾਜ਼ ਕਰਦਾ ਔਰ ਕਮਰਾ, ਇੱਕ ਉਹਨਾਂ ਨੂੰ ਪਤਾ ਲੱਗਦਾ ਸੀ ਇਹ ਸੁਗੰਧ ਅੰਦਰ ਦੀ ਜਾਣਨ ਵਾਲੇ, ਇਹ ਗੰਦੀ ਹਵਾ ਕਰ ਰਿਹਾ। ਤਾਂ ਸੇਠੀ ਜੀ ਆਇਆ ਸੀ, ਕਿਹਾ ਵੀ ਮਹਾਰਾਜ ਜੀ ਕਹਿੰਦੇ ਤੁਸੀਂ ਚੱਕ ਕੇ ਲੈ ਜਾਓ, ਇੱਦਾਂ ਹੀ ਕੰਮ ਹੋ ਜਾਏਗਾ। ਜੇ ਬਹੁਤੀ ਗੱਲ ਹੈ ਬਾਹਰ ਦੀ, ਉੱਪਰ ਕੱਪੜੇ ਪਾ ਦਿਓ, ਰਜਾਈ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ, ਮਹਾਰਾਜ ਜੀ ਨੂੰ ਸਮਾਧੀ ਤੇ ਇਸ ਤਰ੍ਹਾਂ ਬੜੀਆਂ ਤੋਂ ਬੜੀਆਂ ਕੱਪੜੇ ਪਹਿਨਾਓ, ਹਾਂ ਉਹਦਾ ਵਿਧਾਨ ਹੈ। ਚਾਂਦੀ ਸੋਨਿਆਂ ਦੇ ਪਹਿਨਾਓ ਜੇ ਬਹੁਤ ਜ਼ਿਆਦਾ ਸ਼ਰਧਾ ਹੈ, ਉਹਦਾ ਵਿਧਾਨ ਹੈ, ਲੇਕਿਨ ਹੀਟਰਾਂ ਦਾ ਵਿਧਾਨ ਨਹੀਂ ਹੈ। ਹਾਂਜੀ, ਸੱਚਮੁੱਚ ਚਾਹੁੰਦੇ ਹਾਂ ਕਿ ਅਸੀਂ ਸ਼ਾਸਤਰ ਦੇ ਮਰਿਆਦਾ ਦੇ ਅਨੁਸਾਰ ਉੱਥੇ ਪੂਜਾ ਕਰਨਾ ਚਾਹੁੰਦੇ ਹੋਰ, ਲੇਕਿਨ ਇਹ ਤਾਂ ਉੱਪਰ ਉੱਪਰ ਦੀ ਗੱਲ ਕਰ ਰਹੀ ਹੈ। ਉਹ ਜਿਹੜਾ ਅਸੀਂ ਪਹਿਲਾਂ ਸੂਤਰ ਬੋਲਿਆ, ਰਮ ਤੇਜ ਸਾਤਮਕਮ ਦੀਪਮ ਦਰਸ਼ਿਆਮੀ, ਧੀ ਦੇ ਦੀਵੇ ਬਾਲੋ, ਨਹੀਂ ਬਲਦੇ ਸਰੋਂ ਦੇ ਵੀ ਚੱਲ ਜਾਣਗੇ। ਉਹ ਜਿਹੜਾ ਉੱਥੋਂ ਇੱਕ ਪ੍ਰਕਾਸ਼ ਪੈਦਾ ਹੁੰਦਾ, ਉਹ ਜਿਹੜਾ ਉੱਥੋਂ ਇੱਕ ਤੇਜ ਪੈਦਾ ਹੁੰਦਾ, ਉੱਥੋਂ ਜਿਹੜੀ ਸੁਗੰਧ ਪੈਦਾ ਹੁੰਦੀ ਹੈ, ਉਹ ਉਹਨਾਂ ਦੀ ਸਰਦੀ ਦੂਰ ਕਰੇਗਾ, ਸਾਡੀ ਸਰਦੀ ਦੂਰ ਕਰੇਗਾ। ਤਾਂ ਕਰ ਸਕਦੇ ਹੈ, ਬੈਠੋ 4-5-6 ਔਰ ਬਹੁਤ ਮੰਦਰਾਂ 'ਚ, ਬਹੁਤ ਡੇਰਿਆਂ 'ਚ, ਬਹੁਤ ਪਰੰਪਰਾਵਾਂ 'ਚ ਉਹ ਹੀਟਰ ਨਹੀਂ ਲਗਾਏ ਜਾਂਦੇ, ਸ਼ਾਸਤਰ ਦੇ ਵਿਰੁੱਧ ਹੈ। ਦੀਵੇ ਬਾਲੇ ਜਾਂਦੇ, ਸੁੱਕੇ ਜਾਂਦੇ ਆ, ਮੇਰੀ ਜੋਤ, ਮੇਰਾ ਦੀਵਾ ਮੇਰੇ ਨਿਮਿਤ ਚੱਲਦਾ ਰਹੇ, ਚੱਲਦਾ ਰਹੇ, ਚੱਲਦਾ ਰਹੇ, ਦੇਵੇ ਮਾਲੋ ਵੀ ਜਿੰਨੇ ਵੀ ਕਰਦੇ ਜੇ ਸੁਣ ਲੱਗਦਾ ਮਹਾਰਾਜ ਜੀ ਨੂੰ ਠੰਡ ਲੱਗਦੀ ਹੈ। ਹਾਂ, ਸਾਡੀ ਅੰਦਰ ਦੀ ਠੰਡ ਦੂਰ ਹੋ ਜਾਏਗੀ। ਲੇਕਿਨ ਪਿੱਛੇ ਜੇ ਇਸ ਤਰ੍ਹਾਂ ਵੀ ਹੋਇਆ ਸੀਗਾ, ਕਿਸੇ ਨੇ ਉਹ ਜੋਤ ਬੁਲਾਈ ਕਿ ਜਿਹੜੇ 24 ਘੰਟੇ ਚੱਲਦੀ ਹੈ ਨਾ, ਉਹ ਕੀ ਇੰਨਾ ਕੁ ਪਾ ਦੋ ਤੇ ਹੌਲੀ ਹੌਲੀ ਬੱਤੀ ਹੇਠਾਂ ਨੂੰ ਜਾਂਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਜੋਤ ਨਹੀਂ, 24 ਘੰਟੇ ਜਿਵੇਂ ਬਿਲਾਓ ਤੋ ਕਿ ਇੱਕ ਸੇਵਾ ਲੱਗੇ, ਔਰ ਜਦ ਵੀ ਕੀ ਖਤਮ ਹੋਵੇ ਉਹਦੇ ਚ ਹੋਰ ਕੀ ਪਾਓ, ਹੋਰ ਕੀ ਪਾਓ, ਕੋਈ ਨਿਰੰਤਰਤਾ ਤਾਂ ਬਣੀ ਰਹੇ। ਆ ਮਸ਼ੀਨੀ ਕੰਮ ਨਹੀਂ ਕਰੋ ਬਈ। ਉਸ ਤਰ੍ਹਾਂ ਦੀ ਪੂਜਾ ਆਰਤੀ ਨਹੀਂ ਹੋਵੇ ਜਿਹੜੀ ਪੈਸਿਆਂ ਨਾਲ ਖਰੀਦੀ ਜਾ ਸਕੇ, ਔਰ ਸਾਡੀ ਜਗ੍ਹਾ ਤੇ ਕੋਈ ਮਸ਼ੀਨਾਂ ਕਰਨ, ਚਾਹੇ ਉਹ ਕੂਲਰ ਹੋਣ, ਚਾਹੇ ਉਹ ਹੀਟਰ ਬਲੋਰ ਹੋਣ, ਕਿਉਂਕਿ ਮਨ ਚਲਾਕੀ ਕਰ ਲੈਂਦਾ, ਉਹ ਦੀਵੇ ਵੀ ਏਦਾਂ ਦੇ ਕੱਢ ਲੈਣੇ ਆ। ਅੱਜ ਕੱਲ ਅਸੀਂ ਕਈ ਕਾਰਟੂਨ ਦੇਖਦੇ ਸੀ, ਕਹਿੰਦੇ ਜੀ ਕਿਆ ਕੀ ਗਏ ਲਾਟੂ ਜਾਂ ਛੋਟਾ ਰੱਖਿਆ, ਉਹੀ ਉਹਦੀ ਆਰਤੀ ਕਰੀ ਜਾਂਦਾ। ਤਾਂ ਜੇ ਪੂਜਾ ਵੀ ਕਰਨੀ ਹੈ ਤਾਂ ਸ਼ਾਸਤਰ ਮਰਿਆਦਾ ਦੇ ਅਨੁਸਾਰ ਕਰੋ। ਇਹ ਪਰੰਪਰਾ ਹੈ ਉਹ ਸਿੱਧ ਮਹਾਂਪੁਰਸ਼ਾਂ ਦੀ, ਜਿਹਨਾਂ ਨੇ ਅੰਦਰ ਦੀਆਂ ਆਰਤੀਆਂ, ਅਨਹਦਰ ਸ਼ਬਦ ਬਾਜਨ ਤਪੇਰੀ, ਜਿਹਨਾਂ ਨੇ ਬਾਹਰ ਐਸੀ ਸੇਵਾ ਕੀਤੀ ਹੈ ਕਮਲੀ ਵਾਲੇ। ਔਰ ਫਿਰ ਮਹਾਂਪੁਰਸ਼ ਸਵਾਮੀ ਦਿਆਲਪੁਰੀ ਜੀ ਦੀ ਸ਼ਾਸਤਰ ਦੇ ਵਿਰੁੱਧ ਉਹਨਾਂ ਦੇ ਕੋਈ ਗੱਲ ਨਿਕਲਦੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਹੋ ਜਾਵੇ। ਤਾਂ ਹੋਸ਼ ਪਰੰਪਰਾ ਚ, ਹੋਸ਼ ਡੇਰੇ ਚ, ਅਸੀਂ ਮਨ ਮਰਜ਼ੀ ਦੀ ਸ਼ਾਸਤਰ ਦੇ ਵਿਰੁੱਧ ਜਿਹੜੀ ਪਰੰਪਰਾ ਪਤਾ ਨਹੀਂ ਕਿੱਥੋਂ ਆ ਗਈਆਂ, ਔਰ ਇੱਕ ਵਾਰ ਚੱਲ ਪਈ ਤਾਂ ਅੱਗੇ ਇੱਧਰ ਵੱਧਦੀ ਚਲੀ ਜਾਂਦੀ ਹੈ, ਉਹਨਾਂ ਤੇ ਇੱਕ ਬ੍ਰੇਕ ਲੱਗੇ ਔਰ ਨਵਾਂ ਮੋੜ ਸ਼ੁਰੂ ਹੋਵੇ। ਸਵਾਮੀ ਜੀ ਰੋਜ਼ ਸ਼ਾਮ ਨੂੰ ਆਰਤੀ ਕਰਦੇ ਕਰਦੇ ਹੈ ਤਾਂ ਉਹ ਆਰਤੀ ਹੈ ਪੂਜਾ। ਦੀਵੇ ਬਾਲੋ ਸਵੇਰੇ ਸ਼ਾਮ ਦੁਪਹਿਰੇ, ਜਦੇ ਵੀ ਬਾਲੋ, ਸਰਦੀਆਂ ਜਾ ਕੇ ਪੱਖੇ ਛੱਡੋ, ਜਿੰਨੇ ਮਰਜ਼ੀ ਕਰੋ, ਕੱਪੜੇ ਵਧੀਆ ਤੋਂ ਵਧੀਆ ਬਣਾਓ ਔਰ ਭੋਗ ਕਰੋ, ਬੜੀਆਂ ਤੋਂ ਬੜੀਆਂ ਪਕਵਾਨ ਲੈ ਕੇ ਧਾਰਨਾ ਕਰਦੇ ਹੋਏ ਨੈਵੇਦ ਅਰਪਿਤ ਕਰੋ। ਧਾਰਨਾ ਕਰੋ ਕਿ ਮਹਾਰਾਜ ਮੇਰੇ ਇੱਕ ਇੱਕ ਗ੍ਰਾਸ ਭੋਜਨ ਕਰ ਰਹੇ ਹੈ। ਇਹ ਨਾ ਹੋ ਕਿ ਜਾ ਮਹਾਰਾਜ ਨੇ ਭੋਗ ਲਾਇਆ ਫਿਰ ਘੰਟੀ ਕਰਨੀ ਹੈ, ਇਸ ਤਰ੍ਹਾਂ ਦਾ ਕਾਲੀਪਣੇ ਦਾ ਕੰਮ ਨਹੀਂ ਹੋਵੇ। ਧਾਰਨਾ ਨਾ, ਪੂਰੀ ਸ਼ਰਧਾ ਨਾ, ਇਸ ਤਰ੍ਹਾਂ ਦਾ ਭੋਗ ਲਗਾਉਣ ਦੀ ਕੋਸ਼ਿਸ਼ ਕਰੋ ਜਿਹੜਾ ਨਾਮਦੇਵ ਨੇ ਲਗਾਇਆ ਔਰ ਬੜੇ ਬੜੇ ਮਹਾਂਪੁਰਸ਼ ਲਗਾ ਕੇ ਅੰਤਕਰਨ ਦੀ ਯਾਤਰਾ ਤੇ ਦੌੜਦੇ ਹੋਏ ਚਲੇ ਗਏ। ਅਸੀਂ ਇਹਨੇ ਕਹਿੰਦੇ ਪੂਜਾ ਕਰੋ, ਬਸ ਇੰਨੇ ਕਹਿ ਰਹੇ ਹੈ, ਸ਼ਾਸਤਰ ਮਰਿਆਦਾ ਨੂੰ ਖੁੱਲ ਕੇ ਨਾ ਕਰੋ, ਰੰਜ ਕੇ ਕਰੋ ਕਿ ਸਾਡਾ ਅੰਤਕਰਨ ਸ਼ੁੱਧ। ਇਸ ਵਿਸ਼ੇ ਤੇ ਚਰਚਾ ਅਸੀਂ ਛੋਟੀ ਮੋਟੀ ਕਰਦੇ ਰਹੇ, ਲੇਕਿਨ ਜਿੰਨੀ ਅਸੀਂ ਚਰਚਾ ਕੀਤੀ, ਕੁਛ ਬੰਦੇ ਇਸ ਤਰ੍ਹਾਂ ਕਿ ਲੈ ਮਹਾਰਾਜ ਜੀ ਤਾਂ ਪੂਜਾ ਦਾ ਵੀ ਉਲਟ ਕਰ ਰਹੇ ਹੈ, ਕਹਿੰਦੇ ਉਹ ਨਹੀਂ ਪੂਜਾ ਕਰਨੀ ਚਾਹੀਦੀ। ਉਹ ਵੀ ਜੋ ਕੁਛ ਅਸੀਂ ਕਹਿ ਰਹੇ ਸਮਝ ਤਾਂ ਲਓ, ਅਸੀਂ ਕਹਿੰਦੇ ਜਿੰਨੀ ਉਹਨਾਂ ਕਰਦੇ ਹੈ ਸਾਰਾ ਦਿਨ ਡਟ ਕੇ ਕਰੋ, ਜਿਸ ਤੇ ਕਰਨ ਨਾਲ ਕਿ ਸਾਡਾ ਅੰਤਕਰਨ ਸਰੀਰ ਤੋਂ ਉੱਪਰ ਉੱਠ ਜਾਵੇ। ਇਹ ਨਾ ਸਮਝਦੇ ਹੋਏ ਕਿ ਉਹ ਵੀ ਸਾਡੇ ਵਰਗੇ ਹੀ ਹੱਡੀ ਮਾਸ ਦੇ ਸਰੀਰ ਆ, ਉਹਨਾਂ ਦੇ ਸਰੀਰਾਂ ਨੂੰ ਨਿਮਿਤ ਕਰਕੇ ਇਸ ਤਰ੍ਹਾਂ ਦੀ ਪੂਜਾ ਹੋਵੇ ਕਿ ਸਾਡੀ ਸੁਰਤ ਵੀ ਸਰੀਰ ਤੋਂ ਉੱਪਰ ਉੱਠ ਜਾਏ। ਇਹ ਨਾ ਹੋਵੇ ਕਿ ਪੈਸਿਆਂ ਦੇ ਜ਼ੋਰ ਤੇ ਆਹਲਾ ਪੈਸੇ ਕੱਕਦੇ ਕਰਦੇ ਦੀ ਸੇਵਾ, ਆਹ ਕਰ ਲਓ ਆਹ ਕਰ ਲਓ, ਹੰਕਾਰ ਦੇ ਆਸ਼ਰਿਤ, ਪੈਸਿਆਂ ਦੇ ਆਸ਼ਰਿਤ ਨਾ ਹੋ ਕੇ ਸ਼ਾਸਤਰ ਮਰਿਆਦਾ ਦੇ ਅਨੁਸਾਰ ਭਾਵ ਭਗਤੀ ਪਿਆਰ ਨਾਲ ਪੂਜਾ ਕਰਦੇ ਚਲੇ ਜਾਓ। ਨਾਲ ਹੀ ਨਾਲ ਅਸਲੀ ਪੂਜਾ, ਅੰਤਰ ਦੀ ਪੂਜਾ, ਜਪ, ਧਿਆਨ, ਸੇਵਾ, ਉਹ ਜੇ ਕਰਦੇ ਚਲੇ ਜਾਵਾਂਗੇ ਤਾਂ ਸਾਨੂੰ ਨਿਸ਼ਚਿਤ ਹੀ ਅੰਦਰ ਦਾ ਰਸਤਾ ਮਿਲਦਾ।